ਗਾਉਂਦੀ ਹੈ। ਤੁਹਾਡੇ ਹਿਰਦੇ ਵਿੱਚ ਉਹਨਾਂ ਗੀਤਾਂ ਦਾ ਰਸ ਹੈ ਤੇ ਹੋਇਆ ਕਿ ਤੁਹਾਡੇ ਦੋਵੇਂ ਹੱਥ ਬਰਕਤਾਂ ਵਾਲੇ ਹੋ ਗਏ, ਤੁਹਾਡੀ ਜ਼ਬਾਨ ਵਿੱਚ ਬਰਕਤਾਂ ਆ ਗਈਆਂ ਨੇ। ਬਲਕਿ ਸਾਹਿਬਾਂ ਦੀ ਬਾਣੀ ਤੇ ਕਹਿੰਦੀ ਹੈ ਐਸੇ ਮਹਾਂਪੁਰਸ਼ ਦੀ ਅੱਖਾਂ ਵਿੱਚ ਵੀ ਬਰਕਤਾਂ ਆਉਂਦੀਆਂ ਨੇ, ਉਹ ਅੱਖਾਂ ਨਾਲ ਵੀ ਨਿਹਾਲ ਕਰ ਸਕਦਾ। ਜਿੱਥੇ ਉਹ ਕਿਸੇ ਤੇ ਸੀਸ ਤੇ ਹੱਥ ਰੱਖੇ ਤੇ ਨਿਹਾਲ ਕਰ ਸਕਦਾ, ਉੱਥੇ ਉਹ ਦ੍ਰਿਸ਼ਟੀ ਨਾਲ ਵੀ ਜੋ ਹੈ ਨਿਹਾਲ ਕਰ ਸਕਦਾ। ਨਾਮ ਇੱਕ ਨਦਰੀ ਨਜ਼ਰ ਨਿਹਾਲ, ਜਿਸ ਪਾਸੇ ਮਿਹਰ ਭਰੀ ਨਿਗਾਹ ਕਰ ਦਿੱਤੀ ਤਾਂ ਵੀ ਉਹ ਨਿਹਾਲ ਹੋ ਜਾਏਗਾ, ਅੱਖਾਂ 'ਚ ਵੀ ਬੜੀ ਬਰਕਤ ਹੋਵੇਗੀ, ਦ੍ਰਿਸ਼ਟੀ ਖਾਲੀ ਨਹੀਂ ਹੋਵੇਗੀ। ਔਰ ਮੈਂ ਅਰਜ਼ ਕਰਾਂ, ਇੱਕ ਮੈਲੀ ਅੱਖ ਹੋਵੇ ਕਿਸੇ ਦੀ ਤੇ ਕਿਸੇ ਨੂੰ ਤੱਕੇ ਤੇ ਉਹਨੇ ਮੈਲ ਹੀ ਸੁੱਟਣਾ ਹੈ ਨਾ। ਇਤਨੀ ਮੈਂ ਅਰਜ਼ ਕਰਦੇ ਹਾਂ, ਹੱਥ ਮੇਰਾ ਗੰਦਾ ਹੋਵੇ ਤੇ ਤੋ ਮੈਂ ਤੁਹਾਡੇ ਕੱਪੜਿਆਂ ਤੇ ਰੱਖਦੇ ਹਾਂ, ਬਦਨ ਤੇ ਮੈਲਾ ਹੋ ਜਾਏਗਾ। ਗੁਰਬਾਣੀ ਤੇ ਧਰਮ ਗ੍ਰੰਥ ਇਹ ਕਹਿੰਦੇ ਨੇ ਜਿੱਥੇ ਗੰਦੇ ਹੱਥਾਂ ਨਾਲ ਕਿਸੇ ਨੂੰ ਮੈਲਾ ਕੀਤਾ ਜਾ ਸਕਦਾ, ਗੰਦੀ ਨਜ਼ਰਾਂ ਨਾਲ ਵੀ ਕਿਸੇ ਨੂੰ ਮੈਲਾ ਕੀਤਾ ਜਾ ਸਕਦਾ, ਗੰਦੀਆਂ ਅੱਖਾਂ ਨਾਲ ਵੀ ਕਿਸੇ ਨੂੰ ਮੈਲਾ ਕੀਤਾ ਜਾ ਸਕਦਾ। ਮੌਜੂਦਾ ਦੌਰ ਵਿੱਚ ਬੰਦੇ ਦੀਆਂ ਨਜ਼ਰਾਂ ਇਤਨੀਆਂ ਗੰਦੀਆਂ ਹੋ ਗਈਆਂ, ਨਜ਼ਾਰੇ ਗੰਦੇ ਹੀ ਹੁੰਦੇ ਜਾ ਰਹੇ, ਕਿਉਂਕਿ ਦ੍ਰਿਸ਼ਟੀ ਜੋ ਗੰਦੀ ਹੈ। ਤੇ ਜੇ ਅੱਖਾਂ ਦੀ ਗੰਦਗੀ ਚਾਰੋਂ ਪਾਸੇ ਫੈਲਾਈ ਜਾ ਸਕਦੀ ਹੈ ਤਾਂ ਪਵਿੱਤਰ ਅੱਖਾਂ ਦੇ ਨਾਲ ਕਿਸੇ ਨੂੰ ਪਵਿੱਤਰ ਵੀ ਕੀਤਾ ਜਾ ਸਕਦਾ, ਨਿਹਾਲ ਵੀ ਕੀਤਾ ਜਾ ਸਕਦਾ। ਨਾਨਕ ਨਦਰੇ ਨਜ਼ਰ ਨਿਹਾਲ, ਹੱਥਾਂ ਵਿੱਚ ਤੇ ਬਰਕਤਾਂ ਨੇ, ਦ੍ਰਿਸ਼ਟੀ ਵਿੱਚ ਵੀ ਬਰਕਤ ਆ ਜਾਂਦੀ ਹੈ, ਬਚਨਾਂ ਵਿੱਚ ਵੀ ਬਰਕਤ ਆ ਜਾਂਦੀ ਹੈ। ਹਰ ਪਾਸੇ ਉਹ ਪੁਰਸ਼ ਜਿਹੜਾ ਹੈ ਇਹ ਖਾਸ ਵਿਸ਼ੇਸ਼ ਤਾਕਤ ਦੇ ਨਾਲ ਭਰ ਜਾਂਦਾ। ਤੋ ਭੱਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਸਾਹਿਬ ਜੀ, ਤੁਹਾਡੇ ਬਾਹੇ ਹੱਥ ਵਿੱਚ ਰਿਧੀਆਂ ਨੇ, ਤੁਹਾਡੇ ਦਹਿਣੇ ਹੱਥ ਵਿੱਚ ਪਦਮ ਹੈ, ਤੁਹਾਡੇ ਮੁਖੜੇ ਦੇ ਸਾਹਮਣੇ ਬੈਠੀਆਂ ਨੇ ਅਣਗਿਣਤ ਸਿੱਧੀਆਂ, ਐਸਾ ਕਿਉਂ ਦ੍ਰਿਸ਼ ਬਣਿਆ ਹੈ? ਰਿਦੇ ਬਸੇ ਅਕ ਹੀ ਉਹ ਸੋਏ ਰਸ ਤਿੰਨ ਹੀ ਜਾਤੋ, ਮੁੱਖੋਂ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ। ਤੁਸੀਂ ਜ਼ਬਾਨ ਤੋਂ ਜਿਹੜੇ ਪ੍ਰਭੂ ਦੇ ਗੀਤ ਗਾਉਂਦੇ ਹੋ ਉਹਦੇ ਨਾਲ ਹਿਰਦਾ ਤੁਹਾਡਾ ਰਸ ਨਾਲ ਭਰ ਗਿਆ, ਤੋ ਹੱਥਾਂ ਵਿੱਚ ਬਰਕਤਾਂ ਆ ਗਈਆਂ, ਜ਼ਬਾਨ ਵਿੱਚ ਬਰਕਤ ਆ ਗਈ ਹੈ, ਅੱਖਾਂ ਵਿੱਚ ਬਰਕਤ ਆ ਗਈ ਹੈ। ਜਿਸ ਵਕਤ ਤੁਸੀਂ ਅੰਮ੍ਰਿਤ ਵੇਲੇ ਉੱਠੋ ਨਾ ਤੇ ਮੂਲ ਮੰਤਰ ਜਪੋ, ਮੂਲ ਮੰਤਰ ਵਿੱਚ ਜਿਉਂ ਸੁਰਤ ਜੁੜੇਗੀ, ਮੂਲ ਮੰਤਰ ਦੀ ਸਤਿਆ ਅੰਦਰ ਵਸੇਗੀ, ਤਾਕਤ ਅੰਦਰ ਵਸੇਗੀ। ਔਰ ਜੇ ਬਾਣੀ ਦੀ ਤਾਕਤ ਅੰਦਰ ਵਸ ਗਈ ਨਾ ਤੇ ਉਸ ਅੰਦਰ ਦੀ ਤਾਕਤ ਦਾ ਬਾਹਰ ਪ੍ਰਗਟਾਵਾ ਵੀ ਹੋਵੇਗਾ। ਜਿਹਦੇ ਹੋਣ ਵਿੱਚ ਗਰਮਾਸ਼ ਹੈ, ਜੋਸ਼ ਹੈ, ਤਾਕਤ ਹੈ, ਉਹ ਬਾਹਰ ਪ੍ਰਗਟ ਹੁੰਦੀ। ਤੇ ਜੇ ਨਾਮ ਦਾ ਰਸ ਕਿਤੇ ਅੰਦਰ ਵਸ ਜਾਏ ਤਾਂ ਹੱਥਾਂ 'ਚ ਬਰਕਤਾਂ ਆ ਜਾਂਦੀਆਂ, ਬਚਨਾਂ ਵਿੱਚ ਬਰਕਤ ਆ ਜਾਂਦੀ ਹੈ, ਦ੍ਰਿਸ਼ਟੀ ਵਿੱਚ ਬਰਕਤ ਆਪਣੇ ਆਪ ਆ ਜਾਂਦੀ ਹੈ। ਇਸ ਢੰਗ ਦੇ ਨਾਲ ਅਗਰ ਕੋਈ ਸੰਬੰਧ ਜੋੜੇ, ਬਾਣੀ ਇਸ ਢੰਗ ਦੇ ਨਾਲ ਕੋਈ ਪੜ੍ਹੇ, ਜਾਪ ਕੋਈ ਇਸ ਢੰਗ ਨਾਲ ਕਰੇ, ਔਰ ਜਾਪ ਦਾ ਮਤਲਬ ਹੀ ਹੈ ਕਿ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹ ਸਾਨੂੰ ਪ੍ਰਾਪਤ ਹੋ ਸਕੇ, ਉਹਦੀ ਜਿਹੜੀ ਤਾਕਤ ਹੈ ਉਹ ਸਾਨੂੰ ਪ੍ਰਾਪਤ ਹੋ ਸਕੇ। ਇੱਕ ਅੱਖਰ ਦੇ ਜਾਪ ਵਿੱਚ ਇਤਨਾ ਭਾਰੀ ਜੋ ਹੈ ਆਨੰਦ ਹੈ। ਤੋ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਰਦੇ ਭੱਟ ਕਹਿੰਦੇ ਨੇ ਹੇ ਦਾਤਾ, ਹੇ ਬਜ਼ੁਰਗ ਬਾਬਾ, ਤੁਹਾਡਾ ਜਿਹੜਾ ਹਿਰਦਾ ਉਸ ਨਾਮ ਰਸ ਨਾਲ ਭਰਿਆ ਪਿਆ, ਤੇ ਉਹ ਰਸ ਉਛਲ ਕੇ ਹੱਥਾਂ 'ਚ ਆ ਗਿਆ, ਉਹ ਰਸ ਉਛਲ ਕੇ ਅੱਖਾਂ ਵਿੱਚ ਆ ਗਿਆ, ਉਹ ਰਸ ਉਛਲ ਕੇ ਰਸਨਾ ਵਿੱਚ ਆ ਗਿਆ। ਇਹੀ ਤੇ ਕਾਰਨ ਹੈ ਕਿ ਉਹ ਸ਼ਬਦ ਜਿਹੜਾ ਗੁਰੂ ਨਾਨਕ ਨੇ ਪੜ੍ਹਿਆ ਸੀ, ਹਜ਼ਾਰ ਦਫ਼ਾ ਵੀ ਪੜ੍ਹੀਏ ਤੇ ਕਿਸੇ ਠੱਗ ਨੂੰ ਸੱਜਣ ਨਹੀਂ ਬਣਾ ਸਕਦੇ, ਤੇ ਬਾਬਾ ਇੱਕੋ ਹੀ ਦਫ਼ਾ ਪੜ੍ਹਦਾ ਤੇ ਠੱਗ ਸੱਜਣ ਬਣ ਜਾਂਦਾ, ਉਹ ਇੱਕੋ ਹੀ ਦ੍ਰਿਸ਼ਟੀ ਕਰਦਾ ਕੌਡੇ ਰਾਕਸ਼ਸ ਤੇ ਦੇਵਤਾ ਬਣ ਜਾਂਦਾ। ਅਸੀਂ ਕਿਤਨੇ ਵੀ ਦ੍ਰਿਸ਼ਟੀ ਕਰੀਏ ਕੋਈ ਗੱਲ ਨਹੀਂ ਬਣਦੀ। ਔਰ ਇਸੇ ਤਰੀਕੇ ਨਾਲ ਉਹ ਬਾਬਾ ਇੱਕੋ ਹੀ ਕਲਾਮ ਉਚਾਰਨ ਕਰਦਾ ਤੇ ਸਾਰੇ ਬਗਦਾਦ ਦੇ ਵਾਸੀ ਸੁਣ ਸਮਾਨ ਹੋ ਜਾਂਦੇ ਨੇ, ਸਾਰੇ ਆ ਕੇ ਕਦਮ ਬੋਸੀ ਕਰਦੇ ਨੇ, ਸਾਰੇ ਸਿੱਧ ਆ ਕੇ ਚਰਨਾਂ ਦੇ ਝੁਕਦੇ ਨੇ। ਕਾਰਨ ਕੀ? ਬਚਨ ਤੇ ਉਹ ਹੀ ਨੇ, ਪਰ ਬਚਨਾਂ ਦੇ ਸਤਿ ਹੈ, ਬਚਨਾਂ ਦੇ ਤਾਕਤ ਹੈ, ਬਾਬੇ ਦਾ ਹਿਰਦਾ ਰਸ ਨਾਲ ਭਰਿਆ ਹੈ, ਬਾਬੇ ਦੇ ਹੱਥਾਂ ਵਿੱਚ ਬਰਕਤਾਂ ਨੇ, ਬਾਬੇ ਦੀ ਦ੍ਰਿਸ਼ਟੀ ਵਿੱਚ ਬਰਕਤਾਂ ਨੇ। ਤੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਇਹਨਾਂ ਬਰਕਤਾਂ ਦਾ ਪਾਤਰ ਆਪਣੇ ਆਪ ਨੂੰ ਬਣਾਇਆ ਜਾ ਸਕਦਾ, ਬਸ਼ਰ ਤੇ ਅੰਮ੍ਰਿਤ ਵੇਲੇ ਜਿਉਂ ਉੱਠ ਕੇ ਬੰਦਾ ਜਾਪ ਕਰਦਾ ਰੱਬ ਦੀਆਂ ਸ਼ਕਤੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹੱਥਾਂ 'ਚ ਬਰਕਤਾਂ ਆ ਜਾਂਦੀਆਂ ਨੇ, ਦ੍ਰਿਸ਼ਟੀ ਵਿੱਚ ਬਰਕਤ ਆ ਜਾਂਦੀ ਹੈ, ਬਚਨਾਂ ਵਿੱਚ ਬਰਕਤ ਆ ਜਾਂਦੀ ਹੈ। ਔਰ ਇਹ ਜਿਹੜਾ ਭਿਰਗੂ ਨੇ ਕਿਹਾ ਕਿ ਅਵਤਾਰੀ ਪੁਰਸ਼ ਦੇ ਚਰਨਾਂ ਵਿੱਚ ਜਾਂ ਹੱਥਾਂ ਵਿੱਚ ਪਦਮ ਹੁੰਦਾ, ਸਤਿਗੁਰਾਂ ਦੀ ਬਾਣੀ ਵੀ ਇਸ ਨੂੰ ਤਸਲੀਮ ਕਰਦੀ ਹੈ, ਹਾਂ ਹੁੰਦਾ, ਜਿਹੜਾ ਨਾਮ ਜਪਦਾ ਵਾਸਤਵਿਕ ਹੱਥਾਂ 'ਚ ਪਦਮ ਬਣ ਜਾਂਦਾ। ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁੱਖ ਨਾਸਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ ਮੇਰੇ ਹੱਥਾਂ ਵਿੱਚ ਪਦਮ ਬਣ ਗਏ, ਕਿਉਂਕਿ ਉਹ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਰਤਨ ਹੈ ਉਹ ਮੇਰੇ ਕੰਠ 'ਚ ਵਸਿਆ, ਹੱਥ ਵਿੱਚ ਪਦਮ ਬਣ ਗਿਆ, ਤੂੰ ਲਾਜ਼ਮੀ ਬਣੇਗਾ, ਹੱਥ ਵਿੱਚ ਲਾਜ਼ਮੀ ਬਰਕਤਾਂ ਆ ਜਾਣਗੀਆਂ, ਬਚਨ ਵਿੱਚ ਲਾਜ਼ਮੀ ਬਰਕਤਾਂ ਆ ਜਾਣਗੀਆਂ ਜੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਏ। ਅੱਜ ਦੀ ਵਿਚਾਰ ਤੋਂ ਇਤਨੀ ਪ੍ਰੇਰਨਾ ਲੈਣੀ ਹੈ ਕਿ ਨਾਮ ਜਪਦਿਆਂ ਜਪਦਿਆਂ ਉਸ ਹਾਲਤ ਵਿੱਚ ਪਹੁੰਚਣਾ ਹੈ ਕਿ ਹਿਰਦਾ ਰਸ ਨਾਲ ਭਰ ਜਾਏ। तो कहने जब पल भर जाए ना बांडा तो फिर वस्तु उछलन लग पैंदी है। तो जब हिरदा रस नाल भर जाएगा ना तो रस उछल के कहने हत्थां च आ जाता है, ताकत हत्थां च आ जाती है, बचना च आ जाती है और अखां दे च आ जाती है, रोम रोम दे च ताकत बंदे दे जो है भर जाती है। और ऐसा बंदा जिथे भी बैठेगा अपने बैठन का भी प्रभाव पाएगा, किसी गली दे चो लंघ जाएगा वो अपने लंघन का भी प्रभाव पाएगा। मैं एक जैन साधु दे बारे पढ़ रहा सी, वो एक कस्बे दे च गया, स्वामी महावीर की यह गाथा, तो कस्बे के वासियों नूं कहण लगा मैं इत्थे कथा करनी है, तुसीं शामी इकट्ठे होवो। नवां नवां यह जैन मत चलिया से उदों, तो स्वामी महावीर नूं वो जिहड़े पिंड दे मुखी सन कहण लगे नहीं तुहाडी गल नहीं सुणनी, तुसीं इत्थे आउणा ही ना। दूजे दिन उस गली चो फिर स्वामी महावीर लंघिया, तीजे दिन फिर लंघिया, तो पिंड दे मुखियां ने पूछ लिया पुरखा जब असी कह दिता तेरी गल नहीं सुननी फिर तू क्यों लंघदा, कहिंदा जरूर है बोल के असर पाईदा, जे मेरे कोल कुछ होएगा तो मेरे लंघन नाल भी थानू मिल जाएगा, जे मेरे कोल कुछ होएगा तो मैं इतों लंघागा तां भी थानू कुछ मिल जाएगा। सच जाणो कई दफा बाबा जिन्हां गलियां चो लंघ जांदा सी गलियां पवित्र हो जांदियां सन। इस वास्ते पुराने गुरसिख ते संगतां नूं भी अपने खेतां चों लंघांदे सन, किधरे जलूस निकलदा होवे ना, इधर मैनूं पंजाब दीआं गल्लां याद ने, बई संगतां साडे खेत चों लंघन, साडा खेत पवित्र होएगा, साडा घर पवित्र होएगा, साडा घर बरकतां नाल भरेगा। मता इन्हां पुरशां विच कोई रसक पुरश होवे जिहदा हिरदा रस नाल भरिया होवे, जिहदी दृष्टि विच अमृत होवे, जिहदे हत्थां विच कोई बरकत होवे। तो ऐसा गुरु ग्रंथ साहिब जी महाराज की बाणी ने मनिया, जब हिरदा रस नाल भर जांदा है तो हत्थां विच बरकतां आ जांदियां ने, दृष्टि ते मस्तक विच अणगिणत बरकतां जिहड़ियां ने डुल डुल के पैंदियां ने। साहिब श्री गुरु नानक देव जी महाराज बख्शिश करन, इन्हां बख्शिशां दे ते इस शक्ति दे पात्र असी भी बन सकीए ताकि जिंदगी जिहड़ी है साडी सफल हो सके। इत्थे समाप्ति, बुल्ला चुका माफ, गज के फतेह प्रवान करने। वाहिगुरु जी का खालसा वाहिगुरु जी।